ਦੂਜੇ ਦਰਵਾਜੇ ਦੇ ਅੰਦਰ ਚਲੇ ਗਏ ਤੇ ਅੰਦਰ ਜਾ ਕੇ ਸੱਜ ਗਏ ਪਲੰਘ ਤੇ। ਜਦੋਂ ਮਹਾਰਾਜ ਦੂਸਰੇ ਪਾਤਸ਼ਾਹ ਆਪਣੇ ਪੰਜ ਇਸ਼ਨਾਨਾਂ ਕਰਕੇ ਬੜੇ ਸ਼ਰਧਾ ਨਾਲ ਅੱਖਾਂ ਨੀਵੀਆਂ ਹੱਥ ਜੋੜੇ ਹੋਏ ਨੇ ਗਲ ਚ ਪੱਲਾ ਪਾਇਆ ਅੱਗੇ ਜਾ ਕੇ ਮੱਥਾ ਟੇਕ ਕੇ ਅੱਖਾਂ ਉੱਪਰ ਚੱਕੀਆਂ ਤਾਂ ਦੇਖਦੇ ਕਿ ਗੁਰੂ ਨਾਨਕ ਦੇਵ ਜੀ ਤਾਂ ਉਹੀ ਨੇ ਜਿਹੜੇ ਮੈਨੂੰ ਲੈ ਕੇ ਆਏ ਨੇ ਤੇ ਅੱਖਾਂ ਵਿੱਚ ਜਾਲ ਆ ਗਿਆ ਤੇ ਮਹਾਰਾਜ ਤੁਸੀਂ ਮੈਨੂੰ ਪਹਿਲਾਂ ਨਹੀਂ ਦੱਸਿਆ। ਕਹਿੰਦੇ ਨਾ ਭਾਈ ਅਸੀਂ ਕੀ ਦੱਸਣਾ ਸੀ, ਤੁਹਾਡਾ ਨਾਮ ਦੱਸੋ ਕੀ ਹੈ। ਕਹਿੰਦੇ ਮੇਰਾ ਨਾਮ ਲੈਣਾ। ਕਹਿੰਦੇ ਮੈਂ ਦੇਣਾ ਤੇ ਤੂੰ ਭਾਈ ਲੈਣ ਆਇਆ ਤੇ ਮੈਂ ਤੇਰਾ ਦੇਣਾ। ਲੈਣਦਾਰ ਥੱਲੇ ਹੀ ਹੁੰਦਾ, ਦੇਣਦਾਰ ਜਿਹੜਾ ਹੁੰਦਾ ਇਸ ਕਰਕੇ ਲੈਣਦਾਰ ਉੱਪਰ ਬੈਠਦਾ ਹੁੰਦਾ ਘੋੜੀ ਤੇ, ਦੇਣ ਵਾਲਾ ਥੱਲੇ ਹੀ ਹੁੰਦਾ। ਇਤਨੀ ਨਿਮਰਤਾ, ਜਦ ਬ੍ਰਹਮ ਗਿਆਨ ਦੀ ਦਾਤ ਗੁਰਤਾ ਗੱਦੀ ਦੀ ਦਾਤ ਬਖਸ਼ੀ ਤਾਂ ਇਹ ਬਚਨ ਮਹਾਰਾਜ ਨੇ ਕਿਹਾ ਸੀ ਕਿ ਪੁਰਖਾ ਕਦੇ ਨਹੀਂ ਕਹਿਣਾ ਕਿ ਮੈਂ ਬ੍ਰਹਮ ਹਾਂ, ਇਹੀ ਕਹਿਣਾ ਕਿ ਮੈਂ ਦਾਸ। ਮੋਕੋ ਦਾਸ ਤਵਨ ਕਾ ਜਾਨੋ, ਦਸਵੇਂ ਪਾਤਸ਼ਾਹ ਦੀ ਅਵਸਥਾ ਆਪਾਂ ਕੀ ਅਵਸਥਾ ਕਹਿਣੀ ਉਹਨਾਂ ਦੀ ਅਵਸਥਾ, ਉਹ ਮਨੁੱਖ ਥੋੜੀ ਨੇ ਉਹਨਾਂ ਦੀ ਅਵਸਥਾ ਕਹਿਣੀ ਹੈ। ਬ੍ਰਹਮ ਦੀ ਕਾਹਦੀ, ਬ੍ਰਹਮ ਤਾਂ ਬ੍ਰਹਮ ਹੀ ਹੁੰਦਾ। ਇਹ ਉਹਦਾ ਉਹਨਾਂ ਨੇ ਆਪਾਂ ਨੂੰ ਦਾਸਾ ਭਾਵ ਸਿਖਾਉਣ ਲਈ ਕਈ ਵਾਰੀ ਲਿਖਿਆ ਦਾਸ ਦਾਸ ਦਾਸ। ਚੌਥੇ ਪਾਤਸ਼ਾਹ ਨੇ ਲਿਖਿਆ ਮੋਕੋ ਕੀਜਾ ਦਾਸ ਦਾਸ ਦਾਸਨ ਕੋ। ਇਸ ਕਰਕੇ ਕਹਿੰਦੇ ਅੰਦਰ ਭਾਵੇਂ ਬ੍ਰਹਮ ਗਿਆਨ ਹੋ ਵੀ ਜਾਵੇ ਪਰ ਸੰਗਤ ਦੇ ਤਾਂ ਆਪਾਂ ਜੋੜਿਆਂ ਦੇ ਸੇਵਾਦਾਰ ਹੀ ਬਣੇ ਰਹਿਣਾ।
ਜਿਉਂ ਕਿਉਂ ਸ਼ਕਤ ਮਹਿਤ ਕੋ ਥਰੋ, ਤਿਉਂ ਤਿਉਂ ਛਿਮਾ ਅਜਰ ਕੋ ਜਰੋ।
ਕਹਿੰਦੇ ਸੰਤਾਂ ਮਹਾਤਮਾ ਦੇ ਨਾਲ ਮਿਲ ਕੇ ਰਿਹਾ ਕਰੋ, ਪਿਆਰ ਕਰਿਆ ਕਰੋ, ਜਿਉਂ ਜਿਉਂ ਅੰਦਰ ਸ਼ਕਤੀ ਆਉਂਦੀ ਜਾਵੇ ਤਿਉਂ ਤਿਉਂ ਭਾਂਡਾ ਤਕੜਾ ਬਣਾ ਲਓ, ਅਜਰ ਅਵਸਥਾ ਨੂੰ ਜਰ ਕੇ ਰੱਖੋ, ਆਪਣਾ ਆਪ ਕਦੇ ਨਾ ਜਣਾਓ। ਜਿਹੜਾ ਜਣਾਉਂਦਾ ਸੋ ਮੂਰਖ, ਉਹ ਮੂਰਖ ਗਿਣਿਆ ਜਾਂਦਾ। ਕਿਉਂ ਜਣਾਇਆ ਆਪਣੇ ਆਪ ਨੂੰ, ਬਹੁਤ ਝਿੜਕਾਂ ਪੈਂਦੀਆਂ। ਸੋ ਜਿਵੇਂ ਕੋਈ ਕਿਸੇ ਸਿੰਘ ਦੀ ਅਵਸਥਾ ਬਣ ਗਈ ਸੋਹਣੀ, ਮਹਾਂਪੁਰਸ਼ਾਂ ਕੋਲ ਜਾ ਕੇ ਕਹਿੰਦਾ ਜੀ ਅੱਜ ਮੈਂ ਕਿਸੇ ਮਹਾਂਪੁਰਖ ਨੂੰ ਅਵਸਥਾ ਦੱਸ ਬੈਠਾ ਆਪਣੀ ਤੇ ਮੇਰਾ ਉੱਥੇ ਹੀ ਕੰਮ ਖਰਾਬ ਹੋ ਗਿਆ, ਮੇਰਾ ਤਾਂ ਸਿਮਰਨ ਹੀ ਰੁਕ ਗਿਆ। ਫਿਰ ਬੜੀਆਂ ਝਿੜਕਾਂ ਪਈਆਂ ਉਹਨੂੰ, ਕਹਿੰਦੇ ਤੈਨੂੰ ਕੀ ਲੋੜ ਸੀ ਦੱਸਣ ਦੀ, ਤੁਸੀਂ ਤੁਹਾਡਾ ਵੀ ਕਹਿੰਦੇ ਉਹ ਤਾਂ ਗੁੱਸੇ 'ਚ ਬੋਲੇ, ਕਹਿੰਦੇ ਤੁਹਾਡਾ ਢਿੱਡ ਪੱਟਣ ਵਾਲਾ ਹੋ ਜਾਂਦਾ ਉਦੋਂ ਜਦੋਂ ਅਵਸਥਾ ਬਣ ਜਾਂਦੀ ਮਾੜੀ ਜੀ, ਵੀ ਅਸੀਂ ਦੁਨੀਆਂ ਨੂੰ ਦੱਸੀਏ, ਤੂੰ ਕਿਉਂ ਦੱਸਿਆ ਕਿਸੇ ਨੂੰ। ਇਸ ਕਰਕੇ ਕਹਿੰਦੇ ਅਜਰ ਅਵਸਥਾ ਨੂੰ ਜਰੋ ਜਰੋ ਆਪਣੇ ਅੰਦਰ ਕਿਸੇ ਨੂੰ ਦੱਸੋ ਨਾ, ਕੁਛ ਵੀ ਭਾਵੇਂ ਕੁਛ ਵੀ ਹੁੰਦਾ ਰਹੇ, ਹੋਣ ਨਜੀਕ ਖੁਦਾਏ ਦਾ ਭੇਤ ਨਾ ਕਿਸੇ ਦੇਣ, ਭਾਵੇਂ ਸਾਖਿਆਤ ਦਸਵੇਂ ਪਾਤਸ਼ਾਹ ਨੌਵੇਂ ਪਾਤਸ਼ਾਹ ਸਾਹਮਣੇ ਬੈਠੇ ਹੋਣ, ਦੱਸਣਾ ਨਹੀਂ ਕਿਸੇ ਨੂੰ। ਇਹੀ ਵੱਡੀ ਅਵਸਥਾ ਹੈ, ਭਾਵੇਂ ਹਿਰਦੇ 'ਚ ਪ੍ਰਕਾਸ਼ ਹੋ ਜਾਵੇ, ਬ੍ਰਹਮ ਗਿਆਨ ਹੋ ਜਾਵੇ, ਕਿਸੇ ਨੂੰ ਨਹੀਂ ਜਣਾਉਣਾ। ਤਾਂਹੀਓ ਦਸਵੇਂ ਪਾਤਸ਼ਾਹ ਨੂੰ ਇੰਨਾ ਕੁਛ ਹੋ ਗਿਆ ਤਾਂ ਵੀ ਕਹਿੰਦੇ ਨੇ ਅਕਾਲ ਪੁਰਖ ਵਾਚ ਇਸ ਕੀਟ ਪ੍ਰਤ। ਤਾਂਹੀਓ ਕਹਿੰਦੇ ਨੇ ਮੈਂ ਆਪਣਾ ਸੁੱਤ ਤੋਹੇ ਨਵਾਜਾ ਕੇ ਮੈਨੂੰ ਆਪਣਾ ਪੁੱਤਰ ਸਾਜਿਆ। ਇਹ ਗੱਲ ਦਾ ਭੇਦ ਤੁਹਾਨੂੰ ਕਿਸੇ ਨੂੰ ਨਹੀਂ ਪੈਣਾ, ਇਹ ਗੱਲ ਦਾ ਭੇਦ ਇਸੇ ਗੱਲ 'ਚ ਹੀ ਹੈ ਕਿ ਜਦੋਂ ਨਿਰਗੁਣ ਤੋਂ ਸਰਗੁਣ ਵਿੱਚ ਤਬਦੀਲ ਹੁੰਦੇ ਨੇ ਉਦੋਂ ਇਹਨਾਂ ਦੋਨਾਂ ਦਾ ਪਿਓ ਤੇ ਪੁੱਤਰ ਵਾਲਾ ਹੀ ਤਰੀਕਾ ਹੁੰਦਾ। ਨਿਰਗੁਣ ਨੇ ਜਦ ਸਰਗੁਣ ਵਿੱਚ ਸਰੂਪ ਧਾਰਿਆ ਤਾਂ ਨਿਰਗੁਣ ਆਪ ਸਰਗੁਣ ਵੀ ਉਹੀ, ਉਹ ਪਿਤਾ ਪੁੱਤਰ ਦੀ ਇਸ ਤਰ੍ਹਾਂ ਦੀ ਮਹਾਰਾਜ ਨੇ ਭਾਵਨਾ ਨਾਲ ਕਿਹਾ। ਉੱਥੇ ਆਪਣੇ ਆਪ ਨੂੰ ਛੁਪਾ ਲਿਆ ਦਸਵੇਂ ਪਾਤਸ਼ਾਹ ਨੇ, ਪਰ ਬ੍ਰਹਮ ਆਪ ਹੀ ਨੇ। ਇਹ ਕਦੇ ਜਿਨ੍ਹਾਂ ਦੇ ਅੰਦਰ ਪੂਰਨ ਭਰੋਸਾ ਉਹਨਾਂ ਨੂੰ ਤਾਂ ਪਤਾ ਹੈ, ਤੇ ਜਿਹੜੇ ਹਲੇ ਆਪਣੀ ਬੁੱਧੀ ਤੱਕ ਹੀ ਸੀਮਤ ਨੇ ਉਹਨਾਂ ਨੂੰ ਨਹੀਂ ਪਤਾ ਕਿ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਾਂ ਜੋਤੀ ਜੋਤ ਸਮਾਏ, ਲੱਭੇ ਹੀ ਨਹੀਂ ਕੁਛ ਉੱਥੋਂ, ਸਾਰੇ ਜਾਣੇ ਲੱਭਦੇ ਰਹੇ। ਉੱਥੇ ਕੇਵਲ ਫੁੱਲ ਮਿਲੇ, ਇੱਕ ਚਾਦਰ ਮਿਲੀ, ਫਿਰ ਤੁਰਕਾਂ ਨੇ ਅੱਧੀ ਚਾਦਰ ਦੱਬ ਦਿੱਤੀ। ਕਹਿੰਦੇ ਹਿੰਦੂਆਂ ਨੇ ਸੰਸਕਾਰ, ਸਿੱਖਾਂ ਨੇ ਮਿਲ ਕੇ ਸੰਸਕਾਰ ਕਰ ਦਿੱਤਾ। ਗੁਰੂ ਨਾਨਕ ਜੀ ਕਿੱਥੇ ਗਏ? ਬਾਬਾ ਬੁੱਢਾ ਜੀ ਨੂੰ ਪੁੱਛਦੇ ਗੁਰੂ ਨਾਨਕ ਜੀ ਕਿੱਥੇ ਗਏ? ਕਹਿੰਦੇ ਗੁਰੂ ਨਾਨਕ ਗੁਰੂ ਅੰਗਦ ਕੇ ਹੀਏ ਮੇ, ਗੁਰੂ ਨਾਨਕ ਜੀ ਗੁਰੂ ਅੰਗਦ ਦੇਵ ਦੇ ਹਿਰਦੇ 'ਚ ਬੈਠ ਗਏ ਜਾ ਕੇ। ਦਸਵੇਂ ਪਾਤਸ਼ਾਹ ਕਿੱਥੇ ਗਏ? ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਮਾ ਗਏ ਨੇ। ਇਸ ਕਰਕੇ ਮਹਾਰਾਜ ਸਾਖਿਆਤ ਪਾਰ ਬ੍ਰਹਮ ਪਰਮੇਸ਼ਰ ਨੇ ਪਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ। ਉਹ ਮਥੁਰਾ ਭੱਟ ਰੌਲਾ ਪਾ ਪਾ ਕਹਿੰਦਾ ਗੁਰੂ ਅਰਜਨ ਦੇਵ ਜੀ ਪ੍ਰਤੱਖ ਹਰੀ ਨੇ, ਗੁਰੂ ਗ੍ਰੰਥ ਸਾਹਿਬ ਪ੍ਰਤੱਖ ਹਰੀ ਨੇ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਜੇਵੜ ਅਵਰਨਾ ਕੋਈ। ਜਿਹੜਾ ਇੱਥੇ ਤੱਕ ਕਹਿਤਾ, ਹਲੇ ਕੋਈ ਸ਼ੰਕਾ ਆਪਣੇ ਮਨ 'ਚ? ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। 100% ਵਿਸ਼ਵਾਸ ਕਰਕੇ ਆਖੋ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ। ਸਭ ਅੰਗੁਸ਼ਟ ਪਰਮਾਨ ਜੀਵਾਤਮ ਕੋ ਬਾਤ ਪਛਾਨ ਬੁੱਧ ਮੈਂ ਪ੍ਰਤੀਬਿੰਬਤ ਪਾ ਬ੍ਰਹਮ ਜੜ ਚੇਤਨ ਮਿਲ ਪੇਕ ਧਰਮ
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿਚ ਸਜੀ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਭਾਈ ਦਇਆ ਸਿੰਘ ਜੀ। ਸੋ ਪਾਵਨ ਪਵਿੱਤਰ ਉਪਦੇਸ਼ ਸ਼੍ਰਵਣ ਕਰ ਰਹੇ ਹਾਂ, ਗੁਰਮਤ ਅਨੁਸਾਰ ਕਿਸ ਪ੍ਰਕਾਰ ਆਪਣਾ ਜੀਵਨ ਬਤੀਤ ਕਰਨਾ ਹੈ, ਉੱਚੀ ਤੋਂ ਉੱਚੀ ਅਵਸਥਾ ਵਿੱਚ ਜਾ ਕੇ ਵੀ ਆਪਣੇ ਆਪ ਨੂੰ ਦਾਸਾ ਭਾਵ ਦੇ ਵਿੱਚ ਰੱਖਣਾ ਹੈ, ਸੰਗਤ ਦੇ ਚਰਨ ਧੂੜ ਬਣ ਕੇ ਰਹਿਣਾ। ਸੋ ਜਿਸ ਪ੍ਰਕਾਰ ਬਹੁਤ ਵੱਡਾ ਬ੍ਰਿਕਸ਼ ਜਿਉਂ ਜਿਉਂ ਫਲ ਲੱਗਦੇ ਜਾਂਦੇ ਨੇ ਤਿਉਂ ਤਿਉਂ ਝੁਕਦਾ ਜਾਂਦਾ, ਇਸ ਕਰਕੇ ਗੁਰਮੁਖਾਂ ਨੇ ਵੀ ਆਪਣੇ ਅੰਦਰ ਜਿੰਨਾ ਗੁਣ ਆ ਜਾਵੇ ਉਨ੍ਹਾਂ ਝੁਕ ਜਾਣਾ ਚਾਹੀਦਾ। ਮੋਕ ਉਦਾਸ ਤਵਨ ਕਾ ਜਾਨੋ, ਇਸ ਤਰ੍ਹਾਂ ਦਾਸਾ ਭਾਵ ਮਹਾਰਾਜ ਨੇ ਸਿਖਾਇਆ ਹੈ, ਆਹ ਆਪਾਂ ਨੂੰ ਅੱਗੇ ਸਿਖਾ ਰਹੇ ਨੇ। ਸੋ ਇਹਦੇ ਵਿੱਚ ਆਤਮਾ ਦੇ ਵਿੱਚ ਕਿੰਨਾ ਕੁਛ ਹੈ, ਸਰੀਰ ਦੇ ਅੰਦਰ ਆਤਮਾ ਕਿਸ ਪ੍ਰਕਾਰ ਹੈ, ਐਸੇ ਹੋਰ ਪ੍ਰਮਾਣ ਬਖਸ਼ਿਸ਼ ਕਰਦੇ ਨੇ। ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਚੋਪਈ ਉਰਮੈ ਨਵ ਅੰਗੁਸ਼ਟ ਪਰਮਾਨ ਜੀਵਾਤਮ ਕੋ ਬਾਤ ਪਛਾਨ।
ਹੁਣ ਫਰਮਾਉਂਦੇ ਨੇ ਇਸ ਪ੍ਰਕਾਰ ਕਿ ਆਪਣਾ ਜੋ ਹਿਰਦਾ ਹੈ, ਹਿਰਦੇ ਰੂਪੀ ਆਕਾਸ਼ ਵਿਚ ਜਿੰਨਾ ਕੁ ਅੰਗੂਠਾ ਹੁੰਦਾ ਹੈ, ਅੰਗੂਠੇ ਦਾ ਵੀ ਅੱਧਾ ਹਿੱਸਾ, ਇਹਦੇ ਪ੍ਰਮਾਣ ਇਹਦੇ ਬਰਾਬਰ ਆਪਣੇ ਅੰਗੂਠੇ ਦੇ ਵਿਚ। ਸੋ ਹਿਰਦੇ ਦੇ ਅੰਦਰ ਅੰਗੂਠੇ ਦੇ ਪ੍ਰਮਾਣ ਜੀਵ ਆਤਮਾ ਜਿਹਨੂੰ ਕਹਿੰਦੇ ਨੇ, ਉਨਾ ਕ ਥਾਂ ਉਹਦਾ ਵਾਸਾ ਹੈ।
ਬੁੱਧ ਮੈਂ ਪ੍ਰਤੀਬਿੰਬਤ ਪਾ ਬ੍ਰਹਮ ਜੜ ਚੇਤਨ ਮਿਲ ਪੇ ਇਕ ਧਰਮ।
ਬੁੱਧੀ ਵਿਚ ਬ੍ਰਹਮ ਦਾ ਅਕਸ਼ ਪਿਆ, ਇਸ ਤਰ੍ਹਾਂ ਜੜ ਬੁੱਧੀ ਅਤੇ ਚੇਤਨ ਬ੍ਰਹਮ ਦਾ ਧਰਮ ਮਿਲ ਕੇ ਦੋਵੇਂ ਇਕ ਹੋ ਗਏ।
ਮਨ ਸਾਧਨ ਸੰਕਲਪ ਕਰਨ ਕੋ ਅਤਿ ਚੰਚਲਤਾ ਕਰੈ ਧਰਨ ਕੋ।
ਇਹ ਜੀਵ ਲਈ ਸੰਕਲਪ ਕਰਨ ਦਾ ਸਾਧਨ ਵਸੀਲਾ ਕੌਣ ਹੈ? ਮਨ ਹੈ, ਕਿਉਂਕਿ ਮਨ ਚੰਚਲਤਾ ਨੂੰ ਅਤਿ ਕਰਕੇ ਬਹੁਤ ਜ਼ਿਆਦਾ ਚੰਚਲਤਾ ਨੂੰ ਧਾਰਨ ਕਰਦਾ ਹੈ।
ਰੱਬ ਕੀ ਅਗਰ ਤਿਰਵਰਾ ਜੈਸੀ ਮਨ ਸਰੂਪ ਸੂਖਮ ਲੱਕ ਤੈਸੀ।
ਰਾਵ ਸੂਰਜ ਦੇ ਅੱਗੇ ਜਿਵੇਂ ਤਿਰਵਰਾ ਹੁੰਦਾ ਹੈ, ਤ੍ਰਿਸ਼ਾਣੂ ਜਿਹਨੂੰ ਕਹਿੰਦੇ ਨੇ, ਤ੍ਰਿਸ਼ੇਣੂ ਕਹਿੰਦੇ ਨੇ, ਨਿੱਕੇ ਨਿੱਕੇ ਚਮਕਦੇ ਕਿਣਕੇ, ਜਿਵੇਂ ਆਪਣੇ ਘਰ ਦੇ ਵਿਚ ਬਾਹਰੋਂ ਬਾਰੀ ਰਾਹੀਂ ਧੁੱਪ ਆਉਂਦੀ ਹੈ, ਸੋ ਜਾਂ ਕਿਸੇ ਹੋਰ ਰਸਤੇ ਥੋੜੀ ਜਿਹੀ ਧੁੱਪ ਆਉਂਦੀ ਹੈ, ਉਹਦੇ ਵਿਚ ਕਿੰਨੀਆਂ ਕੁਛ ਦਿਖਦਾ ਉੱਡਦਾ ਹੋਇਆ ਕਿਣਕੇ ਨਿੱਕੇ ਨਿੱਕੇ ਧੂੜ ਦੇ। ਫੇਰ ਇਸ ਕਰਕੇ ਕਹਿੰਦੇ ਉਹ ਜੇ ਤ੍ਰਿਸ਼ੇਣੂ ਹੁੰਦੇ ਨੇ ਇਸ ਪ੍ਰਕਾਰ ਬਹੁਤ ਛੋਟੇ ਛੋਟੇ, ਜੋ ਕਿਸੇ ਛੇਕ ਵਿਚੋਂ ਲੰਘਦੀ ਧੁੱਪ ਵਿਚੋਂ ਹੀ ਦਿਸਦੇ ਨੇ, ਤਿੰਨ ਜਾਂ ਤੀਹ ਪ੍ਰਮਾਣੂ ਦਾ ਇਕ ਤ੍ਰਿਸ਼ੇਣੂ ਮੰਨਿਆ ਹੈ। ਕਹਿੰਦੇ ਇਸ ਪ੍ਰਕਾਰ ਰਵ ਕੇ ਅਗਰ ਤਿਰਵਰ ਆ ਜੈਸੇ ਮਨ ਸਰੂਪ ਸੂਖ ਮਲਖ ਤੈਸੇ, ਜਿਵੇਂ ਉਹ ਤ੍ਰਿਸ਼ੇਣੂ ਦਾ ਸਰੂਪ ਹੈ ਨਾ, ਬਾਰੀ ਵਿਚੋਂ ਲੰਘਦੀ ਧੁੱਪ ਦੇ ਚ ਉੱਡਦੇ ਅਰਬਾਂ ਕਰੋੜਾਂ ਖਰਬਾਂ ਗਿਣਕਿਆਂ ਦੇ ਵਿੱਚ ਇੱਕ ਗਿਣਕਾ ਲੈ ਲਓ। ਮਨ ਦਾ ਸਰੂਪ ਇੰਨਾ ਸੂਖਮ ਹੈ।
ਇੰਦਰੈ ਗਿਆਨ ਉਪਾਮਨ ਆਰੂ ਮਨ ਤੇ ਬਿਨਾ ਨਾ ਪਰ ਵਿਚਾਰੂ।
ਇੰਦਰੀਆਂ ਨੂੰ ਗਿਆਨ ਪੈਦਾ ਕਰਦਾ ਹੈ ਮਨ। ਮਨ ਤੋਂ ਬਿਨਾਂ ਹੋਰ ਕੋਈ ਚੀਜ਼ ਇੰਦਰੀਆਂ ਨੂੰ ਗਿਆਨ ਨਹੀਂ ਦਿੰਦੀ। ਸਾਡਾ ਮਨ ਹੀ ਇਨ੍ਹਾਂ ਵਿੱਚ ਗਿਆਨ ਦਿੰਦਾ ਹੈ। ਖੱਟਾ ਮਿੱਠਾ ਕੌੜਾ ਕਸੈਲਾ ਜ਼ੁਬਾਨ ਕਹਿੰਦੀ ਹੈ। ਇਸੇ ਤਰ੍ਹਾਂ ਹੀ ਨੱਕ ਨੂੰ ਸੁਗੰਧੀ ਮਿਲਦੀ ਹੈ ਤਾਂ ਨੱਕ ਦੱਸ ਦਿੰਦਾ ਬਦਬੂ ਹੈ ਖੁਸ਼ਬੂ ਹੈ। ਕੰਨ ਦੱਸ ਦਿੰਦੇ ਨੇ। ਇਹ ਸਾਰੀਆਂ ਚੀਜ਼ਾਂ ਸਾਡਾ ਮਨ ਹੀ ਇਨ੍ਹਾਂ ਅੱਗੇ ਇੰਦਰੀਆਂ ਨੂੰ ਦੱਸਦਾ ਹੈ।
ਤੁਚਕੇ ਸੰਗ ਸਪਰਸ਼ ਹੋਏ ਮਨ ਪੰਚੋਂ ਗਿਆਨ ਉਪਾਵਨ ਤਤ ਛਿੰਨ।
ਸੋ ਜਦੋਂ ਇਹ ਤਵਚਾ ਦੇ ਨਾਲ ਸਪਰਸ਼ ਹੁੰਦਾ ਹੈ ਮਨ ਤਾਂ ਪੰਜੇ ਗਿਆਨ ਜਿਹੜੇ ਨੇ ਸ਼ਬਦ ਸਪਰਸ਼ ਰਸ ਰੂਪ ਗੰਧ ਇਹ ਤਛਿਨ ਪ੍ਰਗਟ ਹੋ ਜਾਂਦੇ। ਜੇ ਅੰਦਰ ਮਨ ਹੈ ਤਾਂ ਆਪਾਂ ਨੂੰ ਫੱਟ ਪਤਾ ਲੱਗ ਜਾਂਦਾ ਹੈ ਕਿਉਂਕਿ ਹਰ ਚੀਜ਼ ਦੇ ਅੰਦਰ ਸੂਖਮ ਚੀਜ਼ ਉਹਦੇ ਅੰਦਰ ਫਿਰ ਸੂਖਮ ਚੀਜ਼ ਉਹਦੇ ਅੰਦਰ ਫਿਰ ਸੂਖਮ ਚੀਜ਼। ਅੱਜ ਦੇ ਯੁੱਗ ਵਿੱਚ ਖਾਸ ਕਰਕੇ ਇਹਨਾਂ ਦਾ ਪ੍ਰਮਾਣ ਦੇਣਾ ਔਖਾ ਹੀ ਨਹੀਂ ਹੈ ਆਪਾਂ ਨੂੰ ਕਿਉਂ ਜਿਵੇਂ ਛੋਟੀ ਤੋਂ ਛੋਟੀ ਚੀਜ਼ ਹੈ ਉਹਦੇ ਅੰਦਰ ਜਿਵੇਂ ਕੰਪਿਊਟਰ ਦਾ ਸਾਰਾ ਸਿਸਟਮ ਹੈ ਉਹਦੇ ਅੰਦਰ ਛੋਟੀ ਜਿਹੀ ਚੀਜ਼ ਹੈ ਜੋ ਸਾਰਾ ਹੀ ਕਾਰਜ ਸੰਭਾਲਦੀ ਹੈ। ਸੋ ਇੱਕ ਨਿੱਕੀ ਜਿਹੀ ਫਲੋਪੀ ਦੇ ਅੰਦਰ ਪੂਰੀ ਲਾਇਬ੍ਰੇਰੀ ਫਿੱਟ ਹੋ ਜਾਂਦੀ ਹੈ। ਇਸੇ ਪ੍ਰਕਾਰ ਹੋਰ ਬਹੁਤ ਕੁਛ ਹੈ ਪ੍ਰਮਾਣ ਦੇਣ ਲਈ ਅੱਜ ਦੇ ਯੁੱਗ ਵਿੱਚ। ਇਹ ਛੋਟਾ ਜਿਹਾ ਮਨ ਇੰਨਾ ਸੂਖਮ ਇਹ ਸਾਰਿਆਂ ਨੂੰ ਹੀ ਦੱਸ ਦਿੰਦਾ ਕਿ ਇਹ ਚੀਜ਼ ਚੰਗੀ ਹੈ ਇਹ ਮਾੜੀ ਹੈ। ਸਾਇੰਸਦਾਨ ਕਹਿੰਦੇ ਨੇ ਕੰਪਿਊਟਰ ਤੋਂ 1,00,000 ਗੁਣਾ ਵੱਧ ਸਮਰੱਥਾ ਹੈ ਦਿਮਾਗ ਦੀ। ਤੋ ਇਸ ਪ੍ਰਕਾਰ ਦੇ ਨਾਲ ਇੰਨੀ ਸਪੀਡ ਹੈ ਮਨ ਦੀ। ਮਨ ਨਾਲੋਂ ਵੱਧ ਸਪੀਡ ਕਿਸੇ ਚੀਜ਼ ਦੀ ਨਹੀਂ ਹੈ। ਇੱਥੋਂ ਹਜ਼ੂਰ ਸਾਹਿਬ ਜਾਣਾ ਤਾਂ 3 ਦਿਨ ਲੱਗਦੇ, ਟ੍ਰੇਨ 'ਚ ਜਹਾਜ਼ ਵਿੱਚ ਵੀ 4-5 ਘੰਟੇ ਲੱਗ ਜਾਂਦੇ ਆ ਸਿੱਧੇ ਤੌਰ 'ਤੇ ਜਾਈਏ ਤਾਂ। ਪਰ ਮਨ ਦੇਖੋ ਕਿੰਨੀ ਸਪੀਡ 'ਤੇ ਜਾਂਦਾ। ਆਪਾਂ ਕਹਿੰਦੇ
ਹਾਂ ਤਬ ਧਾਰੇ,
ਇਹ ਮਨ ਕਦੇ ਕਦੇ ਸੌਂਦਾ ਵੀ ਹੈ ਸੁਖੋਪਤ ਅਵਸਥਾ ਵਿੱਚ, ਜਦੋਂ ਕੋਈ ਸੁਪਨਾ ਨਹੀਂ ਆਉਂਦਾ, ਉੱਠ ਕੇ ਕਹਿੰਦੇ ਸੁਪਨਾ ਨਹੀਂ ਆਇਆ, ਉਦੋਂ ਇਹ ਇੱਕ ਬੜੀ ਹੀ ਬਰੀਕ ਨਾੜੀ ਹੈ। ਨਾੜੀ ਵੀ ਕਾਹਦੀ ਹੈ, ਬਸ ਦਿਖਦੀ ਤਾਂ ਹੈ ਨਹੀਂ, ਉਹ ਊਂ ਹੈ ਜ਼ਰੂਰ। ਜਦੋਂ ਉਸ ਦੇ ਵਿੱਚ ਜਾ ਕੇ ਸੌਂਦਾ ਹੈ ਤਾਂ ਉਸ ਵਕਤ ਜਾਣੋ ਕਿ ਮਨ ਇਹ ਚਮੜੀ ਨਾਲੋਂ ਟੁੱਟ ਜਾਂਦਾ ਹੈ, ਉਦੋਂ ਨਹੀਂ ਦੱਸਦਾ। ਸੁੱਤੇ ਪਏ ਨੂੰ ਹਿਲਾਓ, ਕੋਲ ਢੋਲ ਵੱਜਦੇ ਨੇ, ਰੌਲਾ ਪੈਂਦਾ, ਸੁਗੰਧੀ ਆਉਂਦੀ ਹੈ, ਉੱਠ ਕੇ ਕਹੀਏ ਤੇਰੇ ਲਾਗੇ ਇੰਨਾ ਰੌਲਾ ਪੈਂਦਾ ਰਿਹਾ ਤੈਨੂੰ ਪਤਾ ਹੀ ਨਹੀਂ ਲੱਗਿਆ, ਕਹਿੰਦਾ ਨਾ ਰਾਤ ਭਰ ਤਾਂ ਇੱਥੇ ਰੌਲਾ ਪੈਂਦਾ ਰਿਹਾ, ਇੱਥੇ ਸੱਪ ਨਿਕਲਿਆ ਸੀ, ਬੜੀ ਦੁਨੀਆਂ ਇਕੱਠੀ ਹੋ ਗਈ, ਇੱਥੇ ਐਕਸੀਡੈਂਟ ਹੋ ਗਿਆ। ਕਹਿੰਦਾ ਆਪਾਂ ਨੂੰ ਤਾਂ ਕੋਈ ਪਤਾ ਨਹੀਂ ਲੱਗਿਆ ਕਿਉਂਕਿ ਮਨ ਹੀ ਸੌਂ ਗਿਆ। ਉਹ ਪ੍ਰੀਤਮਾ ਨਾੜੀ ਵਿੱਚ ਜਦੋਂ ਜਾ ਕੇ ਸੌਂਦਾ ਹੈ, ਅੱਗੇ ਜਾ ਕੇ ਦੱਸਣਗੇ ਸਾਰਾ ਕੁਛ, ਉਦੋਂ ਮਨ ਟੁੱਟਦਾ ਹੈ ਸਰੀਰ ਨਾਲੋਂ। ਕੁਛ ਵੀ ਹੁੰਦਾ ਰਹੇ ਫਿਰ ਉਦੋਂ ਇਸ ਨੂੰ ਗਿਆਨ ਹੀ ਨਹੀਂ ਹੁੰਦਾ ਕੋਲੋਂ। ਕਈ ਕਹਿੰਦੇ ਸੁੱਤੇ ਹੀ ਸੀ, ਕੋਲੋਂ ਚੀਜ਼ਾਂ ਚੱਕ ਕੇ ਲੈ ਗਿਆ ਕੋਈ, ਉਦੋਂ ਮਨ ਆਪਣਾ ਜਾ ਕੇ ਸੌ ਜਾਂਦਾ ਹੈ।
ਲਪਟਿਓ ਰਹਿਤ ਨਾਰ ਕੇ ਮਾਈ ਪ੍ਰਾਪਤ ਤਵੈ ਗਿਆਨ ਕੀ ਨਾਈ।
ਇਹ ਜਦੋਂ ਉਸ ਨਾੜੀ ਦੇ ਵਿੱਚ ਲਿਪਟਿਆ ਹੁੰਦਾ ਹੈ ਜਾ ਕੇ, ਸੂਖਮ ਤੋਂ ਸੂਖਮ ਨਾੜੀ ਹੈ, ਉਦੋਂ ਇਹਨੂੰ ਕਿਸੇ ਪਦਾਰਥ ਦਾ ਗਿਆਨ ਨਹੀਂ ਹੁੰਦਾ।
ਜਾਗ੍ਰਿਤ ਮੈਂ ਸਪਰਸ਼ ਤੁਚ ਹੋਏ ਗਿਆਨ ਪਾਏ ਸਭ ਕੋ ਤਬ ਸੋਏ।
ਜਾਗ੍ਰਿਤ ਦੇ ਵਿੱਚ ਇਹ ਸਪਰਸ਼ ਹੁੰਦਾ ਹੈ ਤਵਚਾ ਨਾਲ, ਚਮੜੀ ਨਾਲ, ਉਦੋਂ ਆਪਣੇ ਮਨ ਨੂੰ ਹਰ ਪ੍ਰਕਾਰ ਦਾ ਗਿਆਨ ਹੁੰਦਾ ਹੈ।
ਸੋਮੋ ਭਾਗ ਚੀਰੀਏ ਬਾਰ ਅਸਤ ਸੂਖਮ ਹੈ ਇੱਕ ਨਾਰ।
ਇਹ ਜਿਹੜੀ ਨਾੜੀ ਹੈ ਸਾਰੇ ਨਾਲੋਂ ਸੂਖਮ, ਪ੍ਰੀਤਮ ਨਾੜੀ। ਸੋ ਇਸ ਨਾੜੀ ਦੇ ਵਿੱਚ ਇਹ ਨਾੜੀ ਬਰੀਕ ਕਿ ਨਹੀਂ ਦੱਸਦੇ, ਕਹਿੰਦੇ ਇੱਕ ਵਾਲ ਲੈ ਲਓ, ਵਾਲ ਦੇ ਟੁਕੜੇ ਟੁਕੜੇ ਨਹੀਂ ਕਰਨੇ, ਚੀਰਨਾ ਵਾਲ ਨੂੰ, 2 ਫੜ, 3, 4, 5, ਵਾਲ ਨੂੰ 100 ਜਗ੍ਹਾ ਤੇ ਪਾੜੋ। ਕਿੰਨਾ ਬਰੀਕ ਹੋ ਗਿਆ, ਪਹਿਲਾਂ ਤਾਂ ਵਾਲ ਦੇ 100 ਹਿੱਸੇ ਹੀ ਨਹੀਂ ਬਣਦੇ। ਕਹਿੰਦੇ ਵਾਲ ਦੇ ਨਾਲੋਂ ਵੀ 100 ਗੁਣਾ ਬਰੀਕ ਨਾੜੀ ਹੈ ਜਿੱਥੇ ਜਾ ਕੇ ਮਨ ਸੌਂਦਾ ਹੈ।
ਸੁਪਨ ਅਵਸਥਾ ਤਿਸ ਮੈਂ ਪਾਵੈ ਫਿਰ ਨਾਰੀ ਮੈਂ ਸਕਲ ਬਣਾਵੈ।
ਕਹਿੰਦੇ ਸੁਪਨ ਅਵਸਥਾ ਵੀ ਉੱਥੇ ਹੀ ਪਾਉਂਦਾ ਹੈ ਮਨ, ਉਸ ਨਾੜੀ ਦੇ ਵਿੱਚ ਬੈਠ ਕੇ ਸੁਪਨੇ ਬਣਾਉਂਦਾ ਹੈ।
ਸਭ ਛਿੱਤ ਸਿੰਧ ਧਰਾ ਤਰ ਭਾਰੇ ਸੂਰਜ ਚੰਦ ਗਗਨ ਗਨ ਤਾਰੇ।
ਦੇਖੋ ਇੰਨਾ ਸੂਖਮ ਮਨ ਕਿੰਨੀਆਂ ਚੀਜ਼ਾਂ ਬਣਾਉਂਦਾ ਸੁਪਨੇ ਅੰਦਰ, ਧਰਤੀ ਸਮੁੰਦਰ ਪੱਥਰ ਪਹਾੜ ਸੂਖਮਤਾ ਬਣਾ ਦਿੰਦਾ, ਸੂਰਜ ਵੀ ਬਣਾ ਦਿੰਦਾ, ਚੰਦਰਮਾ ਆਕਾਸ਼ ਤਾਰੇ ਇਹ ਸਾਰਾ ਕੁਝ ਮਨ ਉਸ ਨਾੜੀ ਦੇ ਵਿੱਚ ਬਹਿ ਕੇ ਬਣਾਉਂਦਾ ਹੈ।
ਸ਼ਕਤ ਬ੍ਰਹਿਮੰਡ ਰਚਨ ਕੀ ਹੋਏ ਸੂਖਮ ਬਿਖੈ ਥੂਲ ਇਮ ਜੋਏ।
ਕਹਿੰਦੇ ਸ਼ਕਤੀ ਹੈ ਮਨ ਦੇ ਅੰਦਰ ਬ੍ਰਹਿਮੰਡ ਰਚਨ ਦੀ, ਇਹ ਸੂਖਮ ਦੇ ਵਿੱਚ ਬ੍ਰਹਿਮੰਡ ਰਚਨ ਦੀ ਸ਼ਕਤੀ ਇਹਦੀ ਇੰਨੀ ਹੈ ਕਿ ਉਹ ਸੂਖਮ ਦੇ ਵਿੱਚ ਜਿਹੜਾ ਮਨ ਹੈ ਨਾ ਉਹ ਅਸਥੂਲ ਦਿਖਾਈ ਦਿੰਦਾ। ਸੂਖਮ ਵਿੱਚ ਅਸਥੂਲ ਸੁਪਨੇ ਅੰਦਰ ਪ੍ਰਤੱਖ ਖਾ ਰਹੇ ਹੈ, ਲੜ ਰਹੇ ਹੈ, ਝਗੜ ਰਹੇ ਹੈ, ਰੋ ਰਿਹਾ, ਹੱਸ ਰਿਹਾ ਹੈ, ਸਾਰਾ ਕੁਝ ਹੈ, ਸਿਰ ਤੇ ਪੰਡ ਚੁੱਕੀ ਹੋਈ ਹੈ। ਸੁਪਨਾ ਵੀ ਉਸ ਤਰ੍ਹਾਂ ਹੀ ਆਉਂਦਾ ਆਪਾਂ ਨੂੰ ਜਿਵੇਂ ਜਾਗਦੇ ਹੁੰਦੇ ਹਾਂ, ਪ੍ਰਤੱਖ ਸੁਪਨੇ ਵਿੱਚ ਗੱਲਾਂ ਕਰਦੇ ਹਾਂ, ਕਈ ਵਾਰ ਪਾਠ ਕਰਨ ਲੱਗ ਜਾਂਦੇ ਹਾਂ, ਕਈ ਵਾਰ ਸੁਪਨੇ ਵਿੱਚ ਸਾਰੀ ਰਾਤ ਬੰਦਾ ਡਰਦਾ ਹੀ ਰਹਿੰਦਾ, ਕਈ ਵਾਰ ਜਿਉਂ ਦੌੜਦੇ ਕੋਈ ਆਪਣੇ ਪਿੱਛੇ ਦੌੜਦਾ, ਇਹ ਮਨ ਸਾਰਾ ਕੁਝ ਬਣਾ ਲੈਂਦਾ। ਇਹ ਪਹਾੜ ਤੇ ਚੜ ਜਾਂਦਾ, ਸਮੁੰਦਰ ਚਲਿਆ ਜਾਂਦਾ, ਕਦੇ ਰਾਜਾ ਕਦੇ ਭਿਖਾਰੀ। ਸੂਖਮ ਹੁੰਦਿਆਂ ਹੋਇਆਂ ਵੀ ਸਥੂਲ ਚੀਜ਼ਾਂ ਦੀ ਰਚਨਾ ਅੰਦਰ ਹੀ ਕਰਨ ਦੀ ਸਮਰੱਥਾ ਰੱਖਦਾ ਹੈ।
ਜਿਮ ਸੁਪਨਾ ਜੀਵਾ ਤੁਮ ਕੇਰਾ ਜੋ ਚਾਹੇ ਰਚ ਲੇ ਬਡੇਰਾ।
ਜਿਵੇਂ ਜੀਵ ਆਤਮਾ ਦਾ ਸੁਪਨਾ ਹੈ, ਸੁੱਤੇ ਪਿਆ ਜੋ ਚਾਹਿਆ ਸੁਪਨੇ ਵਿੱਚ ਉਹੀ ਬਣਾ ਲੈਂਦੇ ਆਪਾਂ, ਸੁੱਤੇ ਪਿਆ ਆਪਾਂ ਸਭ ਕੁਝ ਬਣਾ ਲੈਂਦੇ ਹਾਂ। ਕਈ ਵਾਰੀ ਸੁਪਨੇ 'ਚ ਬੰਦਾ ਰਾਜਾ ਬਣ ਜਾਂਦਾ ਹੈ, ਫੌਜਾਂ ਬਣ ਜਾਂਦੀਆਂ ਨੇ, ਕਈ ਕੁਝ ਬਣ ਜਾਂਦਾ, ਉਹ ਕੁਝ ਜੋ ਨਹੀਂ ਹੁੰਦਾ ਜਾਗਦਿਆਂ, ਇਉਂ ਸੁੱਤਿਆਂ ਪਿਆਂ ਇਹਦੀ ਸਮਰੱਥਾ ਵੱਧ ਜਾਂਦੀ ਹੈ।
ਤਿਮ ਈਸ਼ਰ ਕੋ ਸੁਪਨਾ ਆਹੈ ਵਿਦ ਪ੍ਰਪੰਚ ਜੇਤਕ ਦ੍ਰਿਸ਼ ਲੈ।
ਕਹਿੰਦੇ ਆ ਜਿੰਨੀ ਤੁਸੀਂ ਦੁਨੀਆਂ ਬਣੀ ਦੇਖਦੇ ਹੋ, ਜਿਵੇਂ ਆਪਾਂ ਸੁਪਨੇ ਦਾ ਸੰਸਾਰ ਰਚਦੇ ਹਾਂ, ਸੋ ਜਿਤਨਾ ਕੁ ਬ੍ਰਹਮਾ ਦੀ ਰਚਨਾ ਸੰਸਾਰ ਆਪਾਂ ਨੂੰ ਇਹ ਦਿਖਾਈ ਦੇ ਰਿਹਾ ਨਾ, ਇਹ ਈਸ਼ਵਰ ਦਾ ਸੁਪਨਾ ਹੈ। ਜਿਵੇਂ ਆਪਣੇ ਸੁਪਨੇ ਵਿੱਚ ਆਪਣਾ ਇੱਕ ਸੰਸਾਰ ਬਣਦਾ ਹੈ, ਇਸੇ ਤਰ੍ਹਾਂ ਹੀ ਇਹ ਈਸ਼ਵਰ ਦਾ ਸੁਪਨਾ ਹੈ। ਜਿੱਦਣ ਉਹਦਾ ਜੀ ਕੀਤਾ ਅੱਖਾਂ ਖੋਲਤੀਆਂ, ਸੁਪਨਾ ਖਤਮ, ਔਰ ਆਪਾਂ ਨੂੰ ਮਿਟਣ ਲੱਗਿਆ ਬਿਲਕੁਲ ਦੇਰ ਨਹੀਂ ਲੱਗਣੀ।
ਇਸ ਜਗ ਮੈਂ ਸਭ ਜੀਵ ਦੁਖਾਰੇ ਬਸ ਅਗਿਆਨ ਬੰਦ ਮੈਂ ਭਾਰੇ।
ਇਹ ਜਗ ਦੇ ਵਿੱਚ ਜਿੰਨੇ ਵੀ ਜੀਵ ਨੇ ਸਾਰੇ ਅਗਿਆਨ ਦੇ ਭਾਰੇ ਬੰਧਨਾਂ ਵਿੱਚ ਪਏ ਹੋਏ ਨੇ, ਹਰੇਕ ਬੰਦਾ ਦੁਖੀ। ਮਹਾਰਾਜ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ, ਨਾਨਕ ਦੁਖੀ ਆ ਸਭ ਸੰਸਾਰ। ਕੁੱਲ ਸੰਸਾਰ ਦਾ ਕੁੱਲ ਹਿੱਸਾ ਦੱਸਿਆ ਕਿਹੜੇ ਕਿਹੜੇ ਦੁਖੀ, ਹਰ ਜੀਵ ਹਰ ਬੰਦਾ, ਹਾਲੇ ਤਾਂ ਬੰਦੇ ਹੀ ਗਿਣੇ ਨੇ, ਸਹੰਸਰ ਦਾਮ ਦੇ ਇੰਦਰ ਰੋਆਇਆ ਪਰਸ ਰਾਮ ਰੋਵੈ ਘਰ ਆਇਆ, ਕਿਹੜੇ ਕਿਹੜੇ ਨੇ ਸਾਰੇ ਗਿਣ ਦਿੱਤੇ ਨੇ। ਅਖੀਰ ਤੇ ਕਹਿੰਦੇ ਨਾਨਕ ਦੁਖੀ ਆ ਸਭ ਸੰਸਾਰ, ਅੱਗੇ ਨਹੀਂ ਹੈ ਉਹ ਹੋਰ ਕੁਛ, ਉਹ ਜੋ ਆਪਾਂ ਬੋਲਦੇ ਹੁੰਦੇ ਹਾਂ ਸੋ ਸੁਖੀ ਆ ਜਿਸ ਨਾਮ ਆਧਾਰ, ਇਹ ਕੋਲੋਂ ਹੀ ਬਣਾਇਆ ਹੋਇਆ। ਅੱਗੇ ਤਾਂ ਲਿਖਿਆ ਮੰਨੈ ਨਾਉ ਸੋਈ ਜਿਣ ਜਾਏ ਅਵਰੀ ਕਰਮ ਨਾਲ ਲੇਖਾ ਪਾਏ। ਇਸ ਕਰਕੇ ਜਿਹੜਾ ਨਾਮ ਨੂੰ ਮੰਨਦਾ ਹੈ ਉਹੀ ਜਿਣ ਦਾ ਅਰਥ ਹੈ ਜਿੱਤਣਾ, ਜਨਮ ਦੀ ਬਾਜੀ ਉਹੀ ਜਿੱਤ ਕੇ ਜਾਂਦਾ ਹੈ।
ਅਤ ਸੰਕਟ ਤੇ ਤਨ ਕੋ ਤਜੈ ਅਗ ਤੇ ਦੂਤ ਸਾਸਨਾ ਸਜੈ।
ਜਦੋਂ ਸਰੀਰ ਛੱਡਦਾ ਹੈ ਮਨੁੱਖ ਬਹੁਤ ਦੁਖੀ ਹੁੰਦਾ ਹੈ, ਉਦੋਂ ਜਿੰਦ ਨਿਮਾਣੀ ਗੱਡੀਆ ਹੱਡਾਂ ਕੋ ਕੜਕਾਏ, ਫੇਰ ਇਹਨੂੰ ਜਮਦੂਤ ਪਾਪਾਂ ਕਰਕੇ ਇਹਦੇ ਕੀਤੇ ਹੋਏ ਕਰਮਾਂ ਕਰਕੇ ਬਹੁਤ ਸਜ਼ਾ ਦਿੰਦੇ ਹਨ।
ਨਾਨਾ ਨਰਕਨ ਕਸ਼ਟ ਪੁਗਾਵੈ ਅੱਗ ਫਲ ਭੁਗੇ ਵੈਰ ਨਿਕਸਾਵੇ।
ਬੜੇ ਨਾਨਾ ਪ੍ਰਕਾਰ ਦੇ ਨਰਕਾਂ ਸੁੱਟ ਕੇ ਕਸ਼ਟ ਭੁਗਾਉਂਦੇ ਨੇ, ਲੇਖਾ ਪੂਰਾ ਹੋਣ ਤੇ ਫਿਰ ਨਰਕਾਂ ਚੋਂ ਬਾਹਰ ਆਉਂਦਾ ਹੈ।
ਤਿਮਹੀ ਨਾਨਾ ਸੁਖ ਕੋ ਦੇਤ ਕਰਤ ਪੁੰਨ ਜੋ ਰਹਿ ਸੁਚੇਤ।
ਇਉਂ ਹੀ ਫਿਰ ਜਿਵੇਂ ਨਾਨਾ ਪ੍ਰਕਾਰ ਦੇ ਕੋਈ ਪੁੰਨ ਕਰਦਾ ਹੈ, ਉਹਨੂੰ ਉਹਨਾਂ ਪੁੰਨਾਂ ਦਾ ਫਲ ਕੀ ਮਿਲਦਾ, ਉਹਨੂੰ ਸਵਰਗ ਮਿਲ ਜਾਂਦੇ ਨੇ।
ਪਾਪੀ ਪੁੰਨੀ ਦੁੱਖ ਸੁੱਖ ਪਾਏ ਚੰਦ ਅਸ ਮੈਂ ਪੁੰਨ ਮਿਲ ਜਾਏ।
ਪਾਪੀ ਅਤੇ ਪੁੰਨੀ ਦੁੱਖ ਅਤੇ ਸੁੱਖ ਕਰਮ ਵਾਰ ਪਾਉਂਦੇ ਨੇ, ਪਾਪੀ ਦੁਖੀ ਹੁੰਦੇ ਨੇ, ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ, ਪੁੰਨੀ ਆਪਣੇ ਸਵਰਗਾਂ ਚ ਮੌਜਾਂ ਕਰਦੇ ਨੇ। ਫਿਰ ਇਹਨਾਂ ਨੂੰ ਸੁੱਟ ਦਿੱਤਾ ਜਾਂਦਾ ਉਥੋਂ ਸਵਰਗਾਂ ਵਾਲਿਆਂ ਨੂੰ, ਉਥੋਂ ਪੁੰਨੀਆਂ ਨੂੰ ਸਵਰਗਾਂ ਵਿਚੋਂ, ਪਾਪੀਆਂ ਨੂੰ ਨਰਕਾਂ ਵਿਚੋਂ। ਫਿਰ ਦੋਨਾਂ ਦੀ ਇੱਕੋ ਹੀ ਹਾਲਤ ਹੁੰਦੀ ਹੈ, ਫਿਰ ਆ ਜਾਂਦੇ ਨੇ। ਫਿਰ ਇਹ ਕਿੱਥੇ ਹੁੰਦੇ ਨੇ? ਕਹਿੰਦੇ ਚੰਦਰਮਾ ਦੀਆਂ ਕਿਰਨਾਂ ਦੇ ਵਿੱਚ ਅੰਸ਼ ਮਿਲ ਜਾਂਦੀ ਇਹਨਾਂ ਜੀਵਾਂ ਦੀ।
ਤਿੰਨ ਦੁਆਰਾ ਅਨੰਨ ਮਾਏ ਆਵੇ ਚਾਕੀ ਮੂਸਲ ਤੇ ਦੁੱਖ ਪਾਵੇ।
ਫਿਰ ਉਹਨਾਂ ਕਿਰਨਾਂ ਦੇ ਰਾਹੀਂ ਇਹ ਜਿਹੜੀ ਕਣਕ ਬੀਜੀ ਹੋਈ ਹੈ, ਚੌਲ ਹੈ, ਇਤਿਹਾਦਕ ਅੰਨ ਹੈ, ਇਹਦੇ ਵਿੱਚ ਆਉਂਦਾ ਸੂਰਜ ਦੀ ਜਿਹੜੀ ਚੰਦਰਮਾ ਦੀ ਕਿਰਨਾਂ ਦੁਆਰਾ ਇਹ ਜੀਵ ਦਾ ਪ੍ਰਵੇਸ਼ ਦਾਣਿਆਂ ਵਿੱਚ ਹੁੰਦਾ। ਫਿਰ ਆਪਾਂ ਇਹ ਦਾਣੇ ਕੱਢਦੇ ਹਾਂ, ਦਾਣੇ ਕੱਢ ਕੇ ਸੁਕਾਉਣੇ, ਉਦੋਂ ਬਾਅਦ ਧੋ ਧਾ ਕੇ ਚੱਕੀ ਤੇ ਭੇਜ ਦਿੰਦੇ ਹਾਂ। ਚੱਕੀ ਦੇ ਮੂਸਲਾਂ ਚ ਘੁੰਮਦਾ ਚੰਗੀ ਤਰ੍ਹਾਂ, ਮਰਦਾ ਨਹੀਂ ਹੈ, ਉੱਥੇ ਇਹਨੂੰ ਇਹ ਸਜ਼ਾ ਮਿਲਦੀ ਹੈ, ਚੰਗੀ ਤਰ੍ਹਾਂ ਪੀਸਿਆ ਜਾਂਦਾ ਹੈ।
ਅਗਨੀ ਬਿਖੈ ਪਕਾਵਤ ਫੇਰ ਭੋਗੈ ਨਾਨਾ ਕਸ਼ਟ ਬਡੇਰ।
ਫਿਰ ਆਪਾਂ ਇਹਨੂੰ ਆਟਾ ਗੁੰਨਦੇ ਹਾਂ, ਚੰਗੀ ਤਰ੍ਹਾਂ ਮੁੱਕੀਆਂ ਪੈਂਦੀਆਂ ਨੇ। ਫਿਰ ਕਹਿੰਦੇ ਇਹਨੂੰ ਆਪਾਂ ਰੋਟੀ ਬਣਾਉਣ ਤਵੇ ਤੇ ਸੇਕਦੇ ਹਾਂ, ਮਰਦਾ ਨਹੀਂ ਹੈ। ਜੇ ਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ, ਇਹ ਉਹੀ ਜੀ ਆ ਆਪਾਂ ਸਾਰੇ ਇੱਥੇ ਹੀ ਫਿਰਦੇ ਹੁੰਦੇ ਹਾਂ, ਕਣਕ ਦੇ ਦਾਣਿਆਂ ਵਿੱਚ ਹੀ ਹੁੰਦੇ ਆ ਸਾਰੇ ਇਹ ਦਾਣੇ, ਜਿੰਨੇ ਵੀ ਦਾਣੇ ਨੇ ਅੰਨ ਦੇ, ਜਿੰਨਾ ਵੀ ਅੰਨ ਹੈ। ਕਹਿੰਦੇ ਇਹਦੇ ਵਿੱਚ ਫਿਰ ਅੱਗ ਦੇ ਉੱਤੇ ਆਪਾਂ ਸਿੱਕਦੇ ਹਾਂ ਚੰਗੀ ਤਰ੍ਹਾਂ, ਔਰ ਰੋਟੀ ਜਿਹੜੀ ਆਪਣੀ ਉਹ ਰੋਟੀ ਦੇ ਵਿੱਚ ਸਿੱਕਦਾ ਜੀਵ ਚੰਗੀ ਤਰ੍ਹਾਂ, ਕਿਉਂਕਿ ਸੂਖਮ ਬਹੁਤਾ ਜ਼ਿਆਦਾ ਹੈ ਨਾ, ਬਹੁਤ ਹੀ ਸੂਖਮ ਹੈ, ਇਸ ਤਰ੍ਹਾਂ ਸਜ਼ਾ ਭੁਗਤਦਾ ਹੈ।
ਹੁਣ ਪ੍ਰਾਣੀ ਕੇ ਦਾੜਨ ਮਾਏ ਕਿਥਬੋ ਪਾਂਤਨ ਤੇ ਦੁੱਖ ਪਾਏ।
ਮੇਰੇ ਬੰਦੇ ਦੀਆਂ ਜਾੜਾਂ ਥੱਲੇ ਪਿਸਦਾ ਆ ਕੇ, ਰੋਟੀ ਦੀ ਬੁਰਕੀ ਬੁਰਕੀ ਕਰਕੇ ਤੋੜ ਕੇ ਜਾੜਾਂ ਥੱਲੇ ਪੀ ਪੀ ਕੇ ਖਾਂਦੇ ਆ, ਬਹੁਤ ਤਰ੍ਹਾਂ ਚਿੱਠ ਕੇ ਰੋਟੀ ਖਾਈ ਦੀ ਹੈ।
ਉਧਰ ਬਿਖੈ ਜਠਰ ਅਗਨੀ ਤੇਜ ਤੈ ਸੰਕਟ ਲੈ ਅਸਨ ਅਮੇਜ।
ਕਹਿੰਦੇ ਭੋਜਨ ਵਿੱਚ ਮਿਲਿਆ ਹੋਇਆ ਉੱਥੇ ਜਾ ਕੇ ਜਠਰ ਅਗਨ ਅਗਨੀ, ਜਿੱਥੇ ਬਹੁਤ ਪੇਟ ਦੇ ਵਿੱਚ ਜਠਰ ਅਗਨ ਅਗਨੀ ਹੈ, ਜਿੱਥੇ ਸਭ ਚੀਜ਼ਾਂ ਹਜ਼ਮ ਹੋ ਜਾਂਦੀਆਂ ਨੇ, ਉੱਥੇ ਜਾ ਕੇ ਹਜ਼ਮ ਨਹੀਂ ਹੁੰਦਾ ਹੈ, ਤਾਂ ਵੀ ਹਜ਼ਮ ਨਹੀਂ ਹੁੰਦਾ, ਇੰਨੀ ਅੱਗ ਦੇ ਵਿੱਚ ਜਾ ਕੇ ਵੀ ਇਹ ਜਿਉਂਦਾ ਕਸ਼ਟ ਸਹਾਰਦਾ ਹੈ।
ਹੁਣ ਰਸ ਸੰਗ ਨਸਾ ਮੈਂ ਬਸੈ ਤਨ ਕੋ ਰੁਦਰ ਹੋਤ ਦੁੱਖ ਗ੍ਰਸੈ।
ਫਿਰ ਇਹ ਜਾ ਕੇ ਨਸਾਂ ਦੇ ਵਿੱਚ ਵਸਦਾ ਹੈ, ਨਾੜੀਆਂ ਦੇ ਵਿੱਚ, ਉੱਥੇ ਸਰੀਰ ਵਿੱਚ ਨਾੜੀਆਂ ਅੰਦਰ ਖੂਨ ਰੂਪ ਬਣ ਜਾਂਦਾ ਹੈ, ਉਸ ਦੇ ਵਿੱਚ ਫਿਰ ਖੂਨ ਰੂਪ ਹੋ ਕੇ ਦੁੱਖ ਪਾਉਂਦਾ ਹੈ, ਜਿਹਨੂੰ ਆਮ ਤੌਰ ਤੇ ਕਹਿੰਦੇ ਸੈੱਲ ਬਣ ਗਿਆ, ਉਹ ਛੋਟੇ ਛੋਟੇ ਸੈੱਲਾਂ ਦੀ ਗਿਣਤੀ ਇਹ ਬਣ ਜਾਂਦੀ ਹੈ।
ਬਹੁਰ ਸ਼ਰੋਣ ਤੇ ਆਮਖ ਬਣੈ ਤਹਾਂ ਪਹੁੰਚ ਬੜ ਸੰਕਟ ਸਨੈ।
ਫਿਰ ਉਸੇ ਖੂਨ ਤੋਂ ਮਾਸ ਬਣਦਾ, ਮਾਸ ਦੇ ਵਿੱਚ ਜਾ ਕੇ ਫਿਰ ਦੁੱਖ ਪਾਉਂਦਾ ਹੈ।
ਸਨੇ ਸਨੇ ਪੁੰਨ ਮੇਦ ਮਜਾਰਾ ਤਾਏ ਬਸੈ ਸਭ ਰੀਤ ਦੁਖਾਰਾ।
ਫਿਰ ਇਹ ਜਾ ਕੇ ਮਾਸ ਤੋਂ ਮਿੱਝ ਦੇ ਰੂਪ ਵਿੱਚ ਤਬਦੀਲ ਹੋ ਜਾਂਦਾ, ਉੱਥੇ ਵਸਦਾ ਹੈ।
ਅਸਤੀ ਮੈਂ ਮੁਸ਼ਕਲਤਾ ਪਾਏ ਇਵੇਂ ਸਪਤ ਧਾਤ ਮੈਂ ਜਾਏ।
ਫਿਰ ਹੱਡੀਆਂ ਵਿੱਚ ਚਲਿਆ ਜਾਂਦਾ, ਇਸੇ ਤਰ੍ਹਾਂ ਹੀ ਸੱਤਾਂ ਧਾਤਾਂ ਵਿੱਚ ਇਹ ਜੀਵ ਘੁੰਮਦਾ ਜਾ ਕੇ।
ਹੁਣ ਬੀਰਜ ਕੇ ਮਿਲ ਕੇ ਸੰਗ ਪ੍ਰਾਣੀ ਕੇ ਉਪਜਾਏ ਅਨੰਗ।
ਇਸੇ ਤਰ੍ਹਾਂ ਹੀ ਫਿਰ ਇਹ ਜਾ ਕਰਕੇ ਜੀਵ ਦੀ ਮਣੀ ਦੇ ਵਿੱਚ ਮਿਲ ਕੇ, ਫਿਰ ਇਸ ਤਰ੍ਹਾਂ ਜੀਵ ਦੇ ਸੰਯੋਗ ਕਰਕੇ, ਸੋ ਮਿਲ ਮਾਤ ਪਿਤਾ ਪਿੰਡ ਕਮਾਇਆ, ਫਿਰ ਮਾਤਾ ਪਿਤਾ ਤੋਂ ਜੀਵ ਫਿਰ ਜਨਮ ਲੈਂਦਾ ਹੈ।
ਤੈਨੋ ਮਾਸ ਬਾਸ ਕੋ ਪਾਏ ਦੁੱਖ ਭੋਗੈ ਮਨ ਸਿਰ ਤਰਵਾਏ।
9 ਮਹੀਨੇ ਤੱਕ ਪੁੱਠਾ ਲਟਕਦਾ ਹੈ, ਸਿਰ ਜਿਹੜਾ ਥੱਲੇ ਨੂੰ ਹੁੰਦਾ ਹੈ ਔਰ ਪੈਰ ਉੱਪਰ ਨੂੰ ਹੋ ਜਾਂਦੇ ਨੇ। ਗੁਰਬਾਣੀ ਅੰਦਰ ਮਹਾਰਾਜ ਨੇ ਇਹੋ ਜਿਹੇ ਹਜ਼ਾਰਾਂ ਹੀ ਪ੍ਰਮਾਣ ਦਿੱਤੇ ਨੇ ਕਿ ਉਹ ਜੀਵ ਇੰਨਾ ਦੁੱਖ ਪਾਉਣ ਨਾਲੋਂ ਛੁਟਕਾਰਾ ਕਰਾ ਲਾ ਤਾਂ ਇਹਨਾਂ ਬੰਧਨਾਂ ਤੋਂ ਕਹਿੰਦੇ ਨੇ ਛੁਟਕਾਰਾ ਕਰਾ ਲਓ, ਨਾਮ ਇਸ ਕਰਕੇ ਜਪਿਆ ਜਾਂਦਾ।
ਕਸ਼ਟ ਗਰਭ ਕੇ ਗਿਨੇ ਨਾ ਜਾਏ, ਜਿਨ ਕੋ ਸੁਨ ਰੋਮਾਂਚ ਆਏ।
ਮਾਤਾ ਦੇ ਉਦਰ ਵਿੱਚ ਇੰਨਾ ਦੁੱਖ ਭੋਗਦਾ, ਜਿਨ੍ਹਾਂ ਨੂੰ ਸੁਣ ਕੇ ਬੰਦੇ ਦੀ ਰੁਮਾਵਲੀ ਖੜੀ ਹੋ ਜਾਂਦੀ, ਇੰਨਾ ਦੁਖੀ ਹੁੰਦਾ, ਇੰਨਾ ਦੁਖੀ ਹੁੰਦਾ ਕਿ ਕਹਿੰਦੇ ਇੰਨੇ ਦੁੱਖ ਭੋਗਦਾ ਹੈ।
ਨੀਠ ਨੀਠ ਬਾਰ ਕੋ ਆਵੇ, ਆਪ ਦੁਖੀ ਜਨਨੀ ਦੁੱਖ ਦੇਤ।
ਜਨਮ ਵੇਲੇ ਆਪ ਵੀ ਦੁਖੀ ਹੁੰਦਾ, ਮਾਤਾ ਨੂੰ ਵੀ ਦੁਖੀ ਕਰਦਾ ਹੈ।
ਤਿਮ ਬਾਹਰ ਪਾ ਦੁੱਖ ਬੋ ਪੀਰਾ, ਕਿਤਕ ਸਮੇਂ ਮੈਂ ਚੇਤਨ ਹੋਏ, ਸੁਧ ਕੋ ਪਾਏ ਉੱਠਤ ਹੈ ਰੋਏ।
ਫਿਰ ਬੜੀ ਦੇਰ ਬਾਅਦ ਪੀੜਾ ਦਾ ਮਾਰਿਆ ਹੋਇਆ ਬੇਹੋਸ਼ ਰਹਿੰਦਾ, ਫਿਰ ਡਾਕਟਰ ਹੱਥ ਹੁੱਥ ਮਾਰਦੇ ਨੇ, ਕਦੇ ਮੰਜੇ ਤੇ ਸਿੱੜਦੇ ਨੇ, ਮਸਾਂ ਹੀ ਜਾ ਕੇ ਕਿਤੇ ਰੋਣ ਲੱਗਦਾ, ਫਿਰ ਦੁਖੀ ਹੁੰਦਾ ਹੈ।
ਬਾਲ ਅਵਸਥਾ ਮੈਂ ਦੁੱਖ ਖਨੇ, ਰਾਵ ਰੰਕ ਕੇ ਇਹ ਸਭ ਬਣੇ।
ਬਾਲ ਅਵਸਥਾ ਦੇ ਜਿੰਨੇ ਦੁੱਖ ਨੇ ਇਹ ਗਰੀਬ ਅਮੀਰ ਸਾਰਿਆਂ ਨੂੰ ਝੱਲਣੇ, ਚਾਹੇ ਕੋਈ ਰਾਜਾ ਹੈ ਚਾਹੇ ਪਰਜਾ ਹੈ, ਗਰੀਬ ਹੈ ਅਮੀਰ ਹੈ, ਇਹ ਦੁੱਖ ਤਾਂ ਸਾਰਿਆਂ ਨੂੰ ਭੋਗਣਾ ਹੀ ਪੈਂਦਾ ਹੈ।
ਸਗਰੇ ਗਰਭ ਬਿਖੈ ਪਰ ਆਵੇ, ਬਾਲ ਮੂੜ ਰੋਦਨ ਤਪਤਾਵੇ।
ਸੋ ਕਹਿੰਦੇ ਇਸੇ ਪ੍ਰਕਾਰ ਮਾਤਾ ਦੇ ਉਦਰ ਦੇ ਵਿੱਚ ਜਦੋਂ ਆਉਂਦੇ ਨੇ, ਫਿਰ ਸੰਸਾਰ ਚ ਆਉਂਦੇ ਨੇ, ਫਿਰ ਬਾਲਕ ਰੋਂਦੇ ਨੇ। ਬੱਚਾ ਮੂਰਖ ਹੁੰਦਾ, ਇਹਨੂੰ ਪਤਾ ਤਾਂ ਹੁੰਦਾ ਨੀ ਕਿਸੇ ਗੱਲ ਦਾ, ਨਾ ਤਾਂ ਦੱਸ ਸਕਦਾ ਮੇਰੇ ਪੇਟ ਦਰਦ ਹੈ, ਲੱਤਾਂ ਜਿਹੀਆਂ ਇਕੱਠੀਆਂ ਕਰੀ ਜਾਂਦਾ, ਸਾਰੀ ਰਾਤ ਰੋਈ ਜਾਂਦਾ, ਮਾਤਾ ਦੁਖੀ ਪਰਿਵਾਰ ਦੁਖੀ, ਪਤਾ ਹੀ ਨੀ ਲੱਗਦਾ, ਕਹਿੰਦੇ ਬੱਚਾ ਰੋਂਦਾ ਕਿਉਂ ਹੈ, ਇਹ ਨਾ ਬੋਲ ਸਕਦਾ ਨਾ ਕੁਝ ਦੱਸ ਸਕਦਾ ਹੈ।
ਕਸ਼ਟ ਹੋਤ ਨੇ ਜਾਤ ਬਤਾਇਓ, ਸਦਾ ਅਸੁੱਚ ਡੈਕਤ ਡਰ ਪਾਇਓ।
ਜੇ ਦੁੱਖ ਹੁੰਦਾ ਦੱਸਿਆ ਨੀ ਜਾਂਦਾ, ਸਦਾ ਅਸੁੱਚ, ਸੁੱਚਮ ਤੋਂ ਬਿਨਾਂ ਹੀ ਰਹਿੰਦਾ, ਕਿਉਂਕਿ ਹਮੇਸ਼ਾ ਬਿਸਤਰੇ ਤੇ ਕਿਰਿਆ ਕਰਦਾ ਰਹਿੰਦਾ, ਕੋਈ ਨਾ ਕੋਈ ਅਪਵਿੱਤਰਤਾ ਰੱਖਦਾ ਬੜੀ, ਮਾਤਾ ਨੂੰ ਵੀ ਅਪਵਿੱਤਰ ਰੱਖਦਾ, ਕਮਰੇ ਚ ਵੀ ਅਪਵਿੱਤਰਤਾ ਹੋ ਗਈ, ਇਸ ਦਾ ਸਰੀਰ ਦੀ ਅਪਵਿੱਤਰਤਾ ਡਹਿਕਦਾ ਬੜਾ, ਇਕਦਮ ਤੜਪਕ ਜਾਂਦਾ ਸੁੱਤਾ ਪਿਆ, ਡਰ ਜਾਂਦਾ ਘਰ ਦੇ, ਫਿਰ ਮਾਤਾ ਉੱਪਰ ਹੱਥ ਰੱਖਦੀ ਹੈ, ਪਾਠ ਕਰਦੀ ਹੈ, ਉਹ ਜਿਹੜਾ ਡਹਿਕਦਾ ਜਾਂ ਤੜਪਕਦਾ ਕਿਉਂ ਹੈ, ਕਹਿੰਦੇ ਇਹ ਤਾਂ ਇਹਨੂੰ ਹੀ ਪਤਾ ਕੀ ਸੁਪਨਾ ਆਇਆ ਜਾਂ ਇਹਨੂੰ ਕੀ ਦਿਖਿਆ ਹੈ, ਇਉਂ ਡਰਦਾ ਰਹਿੰਦਾ ਹੈ।
ਰਹਿ ਅਸ਼ਕਤ ਕਿਰਿਆ ਨਾ ਹੋਏ, ਜਾਚੈ ਚੰਦ ਕਾਂ ਦੇ ਕੋਈ।
ਸ਼ਕਤੀ ਤੋਂ ਰਹਿਤ ਹੁੰਦਾ, ਕਿਰਿਆ ਕੋਈ ਹੁੰਦੀ ਨੀ, ਐਵੇਂ ਬੈਠਾ ਬੈਠਾ ਕਹੋ ਮੈਂ ਤਾਂ ਚੰਦਰਮਾ ਲੈਣਾ, ਜਿੱਦ ਕਰ ਲੈਂਦਾ, ਚੰਦਰਮਾ ਇਹਨੂੰ ਕੌਣ ਲਿਆ ਕੇ ਦੇਵੇ ਹੁਣ, ਕਹਿੰਦੇ ਫੇਰ ਰੋਂਦਾ ਉੱਚੀ ਉੱਚੀ, ਮੈਂ ਤਾਂ ਆਹ ਲੈਣਾ, ਮੈਂ ਤਾਂ ਉਹ ਲੈਣਾ। ਸੋ ਇਸ ਪ੍ਰਕਾਰ ਦੇ ਨਾਲ ਅਕਬਰ ਕਹਿਣ ਲੱਗਿਆ, ਨਿਆਣੇ ਕਿਵੇਂ ਤੰਗ ਕਰਦੇ ਹੋ ਬੀਰਬਲ ਨੂੰ, ਕਹਿੰਦੇ ਬਹੁਤ ਤੰਗ ਕਰਦੇ। ਕਹਿੰਦੇ ਕਿਵੇਂ ਕਰਦੇ ਆ, ਕਹਿੰਦੇ ਜੀ ਮੈਂ ਨਿਆਣਾ ਬਣ ਕੇ ਤੁਹਾਨੂੰ ਦਿਖਾ ਦਿੰਦਾ, ਤੁਸੀਂ ਮੇਰੀ ਇੱਛਾ ਪੂਰੀ ਕਰ ਦਿਓ। ਰੋਣ ਲੱਗ ਗਿਆ, ਕਹਿੰਦਾ ਮੈਂ ਤਾਂ ਹੱਥ ਹੀ ਲੈਣਾ।